ਰਾਗ ਰਾਮਕਲੀ ਮਹੱਲਾ ਪੰਜਵਾਂ ਰਣ ਝੁੰਨਨੜਾ ਗਾਉ ਸਖੀ ਹਰੀ ਏਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੜਾ ਫਲ ਪਾਵੋ
ਰਣ ਝੁੰਨਨੜਾ ਗਾਉ ਸਖੀ ਹਰ ਏਕ ਧਿਆਵੋ ਗਾਣਾ ਕੀ ਹੈ ਜੰਗ ਜਿੱਤਦਾ ਮਨ ਨੂੰ ਜਿੱਤਦਾ ਜਿਹੜਾ ਵਿਕਾਰਾਂ ਨੂੰ ਜਿੱਤਦਾ ਜਿਹੜਾ ਜੂਝਦਾ ਜਿਹੜਾ ਰਣ ਦੇ ਵਿੱਚ ਉਹਦਾ ਗਾਇਨ ਗਾਓ ਯੋਧੇ ਦਾ ਵਿਵੇਕ ਦਾ ਗਾਓ ਜਿਹੜਾ ਵਿਵੇਕ ਨਾਲ ਲੜਦਾ ਅਵਿਵੇਕ ਨੂੰ ਪਰਾਜਿਤ ਕਰਦਾ ਜਿਹੜਾ ਗਿਆਨ ਦੇ ਖਿਲਾਫ ਹਮੇਸ਼ਾ ਡਟਿਆ ਰਹਿੰਦਾ ਉਹਨੂੰ ਗਾਓ ਉਹ ਕੌਣ ਹੈ ਉਹ ਅੰਤਰਾਤਮਾ ਹਰ ਇੱਕ ਧਿਆਵੋ ਹਰ ਇੱਕ ਕੋਈ ਆ ਉਹਦਾ ਧਿਆਨ ਰੱਖੋ ਉਹ ਪੰਦਰਵਾਂ ਤੋਂ ਖਿਲਾਫ ਹੈ ਮਨ ਦੇ ਖਿਲਾਫ ਹੀ ਰਹਿੰਦਾ ਉਹ ਸਤਗੁਰ ਤੁਮ ਦੇਵ ਸਖੀ ਮਨ ਕਿੰਦੜਿਆ ਪਾਓ ਇਹ ਸਖੀ ਤੂੰ ਸਤਗੁਰ ਦੀ ਜੇ ਸੇਵਾ ਕਰੇ ਸਤਗੁਰ ਤੇ ਜਿਹੜਾ ਖਾਲੀ ਕੋਈ ਨਹੀਂ ਆਪਣੇ ਅੰਤਰਾਤਮਾ ਦੇ ਨਾਲ ਜੁੜੀ ਰਹੇ ਉਹਦੇ ਆਕੇ ਲੱਕੇ ਚੱਲੇ ਤਾਂ ਮਨ ਜਿੱਦਿਆ ਜਿਹੜਾ ਤੇਰੇ ਮਨ ਦੇ ਵਿੱਚ ਇੱਛਾ ਲੈ ਕੇ ਆਈ ਸੀ ਜਿਹੜੇ ਫਲ ਦੀ ਜਨਮ ਤੋਂ ਪਹਿਲਾਂ ਮਿਲ ਸਕਦਾ ਉਹ ਪ੍ਰਾਪਤੀ ਉਹਦੀ ਹੋ ਜਾਊਗੀ ਮਨ ਜਿੱਦਿਆ ਫਲ ਪਾਓ
ਠੀਕ ਹੈ ਜੀ ਇੱਕ ਸ਼ਬਦ ਇਹੋ ਜਿਹਾ ਹੈਗਾ ਜੀ ਜਿਹਦੇ ਵਿੱਚ ਕਿ ਗਿਣਤੀ ਨੰਬਰ ਨਹੀਂ ਹੈ ਸ਼ਬਦ ਦਾ ਅੱਗੇ ਨੰਬਰ ਨਹੀਂ ਲਾਇਆ ਹੋਇਆ
ਦਸਮ ਦੇ ਵਿੱਚ ਉਹ ਛੰਦ ਵਿਚਾਲੇ ਛੱਡਿਆ ਹੋਇਆ ਥੱਲਾ ਅਕਾਲ ਉਸਤ ਦਾ
ਠੀਕ ਹੈ
ਇੱਕ
ਹਰਬੰਸ ਸਿੰਘ ਹੈ ਕੋਈ ਸਾਡੇ ਉਹਨਾਂ ਨੇ ਲਿਖਿਆ ਹੋਇਆ ਤੁਲਨਾਤਮਕ ਅਧਿਐਨ ਮੈਂ ਦੱਸ ਦਿੰਦਾ ਉਹਨਾਂ ਨੇ ਕੀ ਲਿਖਿਆ ਇੱਥੇ ਕਹਿੰਦੇ ਜਿਹੜੇ ਵੀਰ ਵੱਡੀਆਂ ਵੱਡੀਆਂ ਖੋਜਾਂ ਕਰਕੇ ਜਦੋਂ ਇਹ ਗੱਲ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਾਣੀ ਵਿੱਚ ਕਈ ਸ਼ਬਦ ਅਧੂਰੇ ਹਨ ਜਿਵੇਂ ਕਿ ਇਸ ਛੰਤ ਦੀਆਂ ਕੇਵਲ ਦੋ ਪੰਕਤੀਆਂ ਹਨ ਅਹੀ ਜੀ ਵਿਅਰਥ ਚਤੁਰਾਈ ਕਰਨ ਦੀ ਬਜਾਏ ਉਹਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਗੁਰੂ ਜੀ ਨੇ ਗੁਰਮਤ ਕਸਵੱਟੀ ਤੇ ਪਰਖ ਕੇ ਕੇਵਲ ਸੱਚੀ ਬਾਣੀ ਨੂੰ ਪ੍ਰਮਾਣਿਕਤਾ ਦਿੱਤੀ ਹੈ ਇਸ ਵਿੱਚ ਸ਼ੱਕ ਨਹੀਂ ਕਿ ਭਾਈ ਬੰਨੋ ਵਾਲੇ ਸਰੂਪ ਵਿੱਚ ਚਾਰ ਪਦਾਂ ਦਾ ਪੂਰਾ ਛੰਤ ਅੰਕਿਤ ਹੈ ਪਰ ਸ੍ਰੀ ਕਰਤਾਰਪੁਰ ਵਾਲੇ ਪਾਵਨ ਸਰੂਪ ਵਿੱਚ ਇਹ ਸ਼ਬਦ ਦੀਆਂ ਬਾਕੀ ਪੰਕਤੀਆਂ ਛੱਡਣ ਦਾ ਪ੍ਰਸ਼ਨ ਹੀ ਨਹੀਂ ਸੀ ਉੱਠਦਾ ਇਸ ਸ਼ਬਦ ਦੇ ਤੀਜੇ ਅੰਕ ਦੇ ਆਰੰਭ ਵਿੱਚ ਹੀ ਗੁਰਮਤ ਵਿਰੋਧੀ ਭਾਵਨਾ ਪੜ੍ਹ ਕੇ ਪਾਠਕ ਜਨ ਆਪ ਹੀ ਅਨੁਮਾਨ ਲਾ ਲੈਣ ਕਿ ਉਪਰੋਕਤ ਦੋ ਪੰਕਤੀਆਂ ਛੱਡ ਕੇ ਸਾਰਾ ਸ਼ਬਦ ਹੀ ਗੁਰਦੇਵ ਜੀ ਦੀ ਕਾਵਿ ਸ਼ੈਲੀ ਅਤੇ ਰੋਹ ਰੀਤੀਆਂ ਨਾਲ ਮੇਲ ਨਹੀਂ ਸੀ ਖਾਂਦਾ ਜਿਸ ਕਰਕੇ ਉਹ ਪੰਕਤੀਆਂ ਦਰਜ ਨਹੀਂ ਕਰਾਈਆਂ ਉਹ ਦਰਜ ਜਿਹੜੀਆਂ ਪੰਕਤੀਆਂ ਬੰਨੋ ਵਾਲੀ ਬੀੜ ਚ ਦਰਜ ਹੈ ਉਹ ਇਸ ਤਰ੍ਹਾਂ ਹੈ ਜੀ ਰੀਤ ਸਗਲ ਕਰਾਈਆ ਹਰ ਸਿਉ ਲਿਵ ਲਾਈ ਭੱਦਣ ਉਣੇਤ ਕਰਾਇਆ ਗੁਰ ਗਿਆਨ ਜਪਾਈ ਸ਼ਬਦਾਰਥ ਵਿੱਚ ਜੋ ਫੁੱਟ ਨੋਟ ਦਿੱਤਾ ਗਿਆ ਹੈ ਉਹ ਵੀ ਪਾਠਕਾਂ ਦੀ ਜਾਣਕਾਰੀ ਲਈ ਹੇਠ ਦਿੱਤਾ ਜਾਂਦਾ ਹੈ ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਇਹ ਸ਼ਬਦ ਦੀਆਂ ਕੇਵਲ ਦੋ ਪੰਕਤੀਆਂ ਦਿੱਤੀਆਂ ਹਨ ਪਰ ਭਾਈ ਬੰਨੋ ਵਾਲੀ ਬੀੜ ਵਿੱਚ ਚਾਰ ਪਦਾਂ ਦਾ ਛੰਤ ਦਿੱਤਾ ਹੈ ਜਦਕਿ ਛੰਤ ਦੇ ਵਿੱਚ ਤਾਂ ਚਾਰ ਸ਼ਬਦਾਂ ਦਾ ਦੀ ਕੜੀ ਬਣਦੀ ਹੈ ਜੀ ਇੱਕ ਛੰਤ ਦਾ ਇੱਕ ਚੌਥਾ ਹਿੱਸਾ ਹੀ ਹੈ
ਇਹ ਤਾਂ ਸ਼ਲੋਕ ਹੈ
ਇਹ ਤਾਂ ਸ਼ਲੋਕ ਵਾਂਗੂ ਇਹ ਲੱਗਦਾ ਆਪਾਂ ਨੂੰ
ਇਹਦੇ ਵਿੱਚ ਸ਼ਲੋਕ ਆਏ ਨੇ ਪਿੱਛੇ
ਸ਼ਲੋਕ ਨੂੰ ਨੰਬਰ ਤਾਂ ਵੈਸੇ ਹੋਣਾ ਚਾਹੀਦਾ ਇੱਕ ਨੰਬਰ ਪਾਉਣਾ ਚਾਹੀਦਾ ਕਿਉਂਕਿ ਜੇ ਪਿਛਲੇ ਆਪਾਂ ਸ਼ਲੋਕ ਦੇਖੀਏ ਉਹਨਾਂ ਚ ਨੰਬਰਿੰਗ ਕੀ ਚੱਲਦੀ ਹੈ
ਹਾਂ ਹਾਂ ਇਹਨੇ ਸ਼ਲੋਕ ਲਿਖਿਆ ਹੀ ਨਹੀਂ ਇੱਥੇ
ਇਹਨਾਂ ਨੇ ਲਿਖਿਆ ਨਹੀਂ ਪਰ ਇਹ ਛੰਤ ਤਾਂ ਇਹ ਹੈ ਹੀ ਨਹੀਂ
ਇਹ ਸ਼ਲੋਕ ਨੇ ਜਾਂ ਛੰਤ ਨੇ ਨਾ ਇਹਨੂੰ ਸ਼ਲੋਕ ਕਿਹਾ ਨਾ ਇਹਨੂੰ ਛੰਤ ਕਿਹਾ
ਠੀਕ ਹੈ ਪਰ ਆਪਾਂ ਦੇਖਦੇ ਹਾਂ ਵੀ ਜਿੱਥੇ ਸ਼ਲੋਕ ਆਉਂਦਾ ਹੈਗਾ ਸ਼ਲੋਕ ਦੇ ਨਾਲ ਗਿਣਤੀ ਇੱਕ ਚਾਹੀਦੀ ਹੈ ਸ਼ਲੋਕ ਦੀ ਗਿਣਤੀ ਨਹੀਂ ਵੱਧਦੀ ਸ਼ਲੋਕ ਹਮੇਸ਼ਾ ਇੱਕੇ ਚੱਲਦਾ ਹੁੰਦਾ ਜੇ ਆਪਾਂ ਏਕਾ ਪਾ ਦਈਏ ਤਾਂ ਫੇਰ ਮੈਨੂੰ ਲੱਗਦਾ ਕਾਫੀ ਸਮੱਸਿਆਵਾਂ ਹੱਲ ਹੋ ਜਾਂਦੀਆਂ ਕਿਉਂਕਿ ਇਹ
ਸ਼ਲੋਕ ਹੈਗਾ ਇਹ ਏਕਾ ਪਾ ਦੇਣਾ ਚਾਹੀਦਾ
ਭਾਈ ਬੰਨੋ ਵਾਲੀ ਬੀੜ ਚ ਦੋ ਪੰਕਤੀਆਂ ਉਹ ਤਾਂ ਲੱਗਦੀਆਂ ਵੀ ਨੀ ਵੀ ਉਹ ਨਾਲ ਜੁੜਦੀਆਂ ਰੀਤ ਸਗਲ
ਉਹ ਤਾਂ ਹੈ ਹੀ ਨੀ ਨਾਲ
ਠੀਕ ਹੈ, ਆਪ ਹੀ ਸੁਣ ਲੋ। ਕਹਿੰਦੇ ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਇਸ ਸ਼ਬਦ ਦੀਆਂ ਕੇਵਲ 2 ਤੁਕਾਂ ਦਿੱਤੀਆਂ ਹਨ, ਪਰ ਭਾਈ ਬੰਨੋ ਵਾਲੀ ਬੀੜ ਵਿਚ 4 ਪਦਾਂ ਦਾ ਛੰਤ ਹੈ ਦਿੱਤਾ ਹੈ। ਮਜਮੂਨ ਬਾਲਕ ਹਰਗੋਬਿੰਦ ਜੀ ਦੇ ਸੰਬੰਧ ਵਿਚ ਕਿਸੇ ਸੰਸਕਾਰ ਦਾ ਨਹੀਂ, ਸਗੋਂ ਅਨੂਪ ਬਾਲਕ ਦਾ ਅਲੰਕਾਰ ਲੈ ਕੇ ਉਸ ਦੇ ਜੀਵਨ ਦੇ ਜ਼ਰੂਰੀ ਮੌਕਿਆਂ ਜਨਮ ਨਾਮਕਰਣ ਭੱਦਣ ਕੂਲੇ ਪਹਿਣ ਮੰਗਣਾ ਵਿਆਹ ਨੂੰ ਲੈ ਕੇ ਅੰਮ੍ਰਿਤ ਨਾਮ ਦੇ ਵੰਡਣ ਦਾ ਜ਼ਿਕਰ ਕਰਦੇ ਹਨ। ਇਸ ਤਰ੍ਹਾਂ ਹੋਰਨਾਂ ਥਾਵਾਂ ਤੇ ਅਲਾਣੀਆਂ ਘੋੜੀਆਂ ਜੰਜੂ ਵਿਆਹ ਆਦਿ ਦੇ ਅਲੰਕਾਰ ਵਰਤੇ ਗਏ ਹਨ। ਸੋ ਪਾਠਕਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਸਰੂਪ ਗੁਰੂ ਕਾਲ ਤੋਂ ਆ ਰਿਹਾ ਹੈ ਉਸ ਉੱਤੇ ਕਿੰਤੂ ਕਰਨਾ ਪਾਪਾਂ ਦਾ ਭਾਗੀ ਬਣਨਾ ਹੈ। ਹਾਂ, ਪਾਵਨ ਸਰੂਪਾਂ ਦਾ ਉਤਾਰਾ ਕਰਦੇ ਸਮੇਂ ਲਿਖਾਰੀਆਂ ਪਾਸੋਂ ਸ਼ਬਦਾਂ ਦੀਆਂ ਲਗਾ ਮਾਤਰਾ ਵਿਚ ਵਾਧ ਘਾਟ ਹੋ ਸਕਦੀ ਹੈ, ਪਰ ਇਹ ਸ਼ਬਦ ਤਾਂ ਮਹੱਲਾ ਪੰਜਵਾਂ ਦਾ ਆਪਣਾ ਰਚਿਤ ਹੈ। ਇਸ ਬਾਰੇ ਕਿਸੇ ਪ੍ਰਕਾਰ ਦਾ ਟੰਕਣ ਕਰਨਾ ਉਚਿਤ ਨਹੀਂ। ਸੋ ਇਹ ਸ਼ਲੋਕ ਸਮਝ ਲਈਏ ਤਾਂ ਇਹਦੇ ਵਿਚ ਸ਼ਲੋਕ ਦਾ ਪੂਰਾ ਗਿਆਨ ਆ ਗਿਆ ਇਹਦੇ ਚ, ਹਾਂਜੀ
ਸ਼ਲੋਕ ਦੀ ਪੂਰੀ ਹੋ ਗਈ, ਹੋਰ ਭੁੱਖ ਰਹੀ ਉਹਦੀ।
ਠੀਕ ਹੈ, ਕਹਿਣਾ ਕੀ ਚਾਹੁੰਦੇ ਵੀ ਰਣ ਝੁਨੜਾ ਗਾਓ ਸਖੀ, ਸਖੀ ਕੌਣ ਹੈ ਜੀ?
ਆਪਣੀ ਬੁੱਧੀ ਨੂੰ ਸਖੀ ਕਿਹਾ ਹੋਇਆ, ਬਾਕੀਆਂ ਨੂੰ ਵੀ ਕਿਹਾ।
ਠੀਕ ਹੈ, ਹਰੀ ਏਕ ਧਿਆਵੂ,
ਹਰੀ ਏਕ, ਉਹਦੇ ਧਿਆਨ ਰੱਖੋ, ਸਾਰਿਆਂ ਦੇ ਅੰਦਰ ਆਪਣੇ ਆਪਣੇ ਅੰਦਰ ਧਿਆਨ ਕਰ ਲੋ।
ਠੀਕ ਹੈ, ਸਤਿਗੁਰ ਤੁਮ ਸੇਵ ਸਖੀ, ਮਨ ਚ ਨੇੜਾ ਫਲ ਪਾਵੂ,
ਬਸ ਗੱਲ ਖਤਮ ਹੋ ਗਈ।
ਠੀਕ ਹੈ,
ਕੀ ਕਹਿਣਾ ਸੀ?
ਉਪਦੇਸ਼ ਤਾਂ ਪੂਰਾ ਹੋ ਗਿਆ,
ਗੱਲ ਤਾਂ ਪੂਰੀ ਹੋ ਗਈ।
ਠੀਕ ਹੈ, ਸ਼ਲੋਕ ਹੀ ਹੈ, ਇਹਨਾਂ ਨੂੰ ਸਮਝ ਨੀ ਆਈ ਲੱਗਦਾ,
ਇਹਨਾਂ ਦਾ ਦਲੀਲਾਂ ਦਾ ਪ੍ਰਸਾਦਾ ਚਾਹਦਾ ਭੁੱਖਾ ਰਹਿ ਜਾਂਦਾ।
ਠੀਕ ਹੈ, ਆਪਾਂ ਫਿਰ ਅੱਜ ਇੱਥੇ ਆ ਰਾਗ ਰਾਮ ਕਲੀ ਮਹੱਲਾ ਪੰਜਵਾਂ ਦੇ ਸ਼ਲੋਕ ਨਾਲ ਸਮਾਪਤੀ ਕਰਦੇ ਹਾਂ, ਅਗਲੀ ਵਾਰ ਆਪਾਂ ਰੁੱਤੀ ਸ਼ਲੋਕ ਸ਼ੁਰੂ ਕਰਾਂਗੇ।
ਠੀਕ ਹੈ,
ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ।